ਸੂਰਠ ਮਹੱਲਾ ਪੰਜਵਾਂ ਘਰ ਦੂਜਾ ਅਸਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ।
ਸਿੱਖਾਂ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਚ ਪ੍ਰਾਰਥਨਾ ਹੈ ਕਿ ਇਹ ਸਤਿਗੁਰੂ ਬੜੇ ਸਾਧਨ ਨੇ ਦੁਨੀਆਂ ਚ ਮੰਨੇ ਗਏ ਹੈ ਤੇ ਪਰਮੇਸ਼ੁਰ ਦੀ ਪ੍ਰਾਪਤੀ ਕਿਹੜੇ ਸਾਧਨ ਕਰਕੇ ਹੁੰਦੀ ਹੈ ਤਾਂ ਸੁਣ ਕੇ ਗੁਰੂ ਸਾਹਿਬ ਕਹਿੰਦੇ ਇਹ ਸਿੱਖਾਂ ਤੇ ਕਿਹੜੇ ਕਿਹੜੇ ਸਾਧਨ ਕੀਤੇ ਹੈ ਤਾਂ ਸਿੱਖ ਮੁੱਖ ਦੁਆਰਾ ਸਾਧਨ ਦੱਸਣਗੇ ਤੇ ਫਿਰ ਗੁਰੂ ਸਾਹਿਬ ਮਗਰੋਂ ਉੱਤਰ ਦੇਣਗੇ। ਸਾਰੀ ਦੁਨੀਆਂ ਦੇ ਜਿੰਨੇ ਸਾਧਨ ਹੈ ਸੰਤ ਵਿਸ਼ਨੂੰ ਸੁਣੀ ਇਹ ਮਰਾਏ ਵਾਲੇ ਕੀਰਤਨ ਰੋਜ਼ ਇਸ ਸ਼ਬਦ ਦਾ ਸੰਗਤਾਂ ਤੋਂ ਸੁਣਿਆ ਕਰਦੇ ਫਿਰ ਕਥਾ ਕਰਿਆ ਕਰਦੇ ਕਿ ਵੇਖੋ ਇਹਨੂੰ ਮਹਾਰਾਜ ਦੇ ਕੀਰਤਨ ਤੋਂ ਬਿਨਾਂ ਹੋਰ ਕਿਸੇ ਪ੍ਰਕਾਰ ਛੁਟਕਾਰਾ ਨਹੀਂ ਇਹਨਾਂ ਵਿਰਾਗ ਚ ਰਿਹਾ ਕਰਦੇ। ਇੱਕੋ ਰਾਤ ਨੂੰ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਅਸ਼ਟਪਦੀਆ ਅੱਠਾਂ ਪੌੜੀਆਂ ਵਾਲਾ ਇੱਕੋ ਹੀ ਸ਼ਬਦ ਹੈ ਘਰ ਦੂਜੇ ਘਰ ਚ ਉਚਾਰਦੇ ਹਨ
ਪਾਠ ਪੜ੍ਹਿਓ ਅਰ ਵੇਦ ਵਿਚਾਰ
ਇਹ ਸਤਿਗੁਰੂ ਪਾਠ ਨੌ ਵਿਆਕਰਨਾਂ ਦੇ ਪਾਠ ਪਾਣੀ ਮੁਨੀ ਦਾ ਸਾਰਸਵਤ ਆਦਿਕ ਵਿਆਕਰਨਾਂ ਦੇ ਪਾਠਾਂ ਨੂੰ ਵੀ ਪੜ੍ਹ ਕੇ ਮੈਂ ਵੇਖਿਆ ਹੈ
ਅਰ ਵੇਦ ਵਿਚਾਰ
ਕਿਉਂਕਿ ਵੇਦ ਦੇ ਛੇ ਅੰਗ ਹਨਗੇ ਸਿੱਖਿਆ ਕਲਪ ਨਰੁਕਤ ਜੋਤਿਸ ਪਿੰਗਲ ਤੇ ਵਿਆਕਰਨ ਕਿਉਂ ਇਹਨਾਂ ਛੇ ਅੰਗਾਂ ਨੂੰ ਪੜ੍ਹ ਕੇ ਪਾਠ ਪੜ੍ਹ ਕੇ ਵਿਆਕਰਨਾਂ ਦੇ ਫਿਰ ਵੇਦ ਦੀ ਵਿਚਾਰ ਕੀਤੀ ਹੈ
ਨਿਵਲ ਕੋਈ ਅੰਗਮ ਸਾਧੇ
ਫਿਰ ਵੇਦ ਨੂੰ ਯੋਗ ਨੂੰ ਮੁੱਖ ਸਮਝਿਆ ਦਿੱਤੀ ਨਿਰੋਲ ਵਾਸਤੇ ਉਹ ਯੋਗ ਸਾਧ ਨੂੰ ਦਾਰਾ ਮਾਰਾ ਨਿਊਲੀ ਧੋਤੀ ਆਦਿਕਾਂ ਨੂੰ ਕਰਕੇ ਪਜਾਮਾ ਨਾਲੀ ਨੂੰ ਸਾਧੇ ਜਿੱਤ ਕੇ ਵੇਖਿਆ ਨਿਊਲੀ ਕਰਮ ਸਾਧ ਸੰਗੇ ਜੀ ਜਿਵੇਂ ਅਨੀਮਾ ਕਰੀ ਦਾ ਨਾ ਮੂਲ ਦੁਆਰੇ ਸਾਨੂੰ ਪਾਣੀ ਚੜਾਈ ਦਾ ਇਸ ਪ੍ਰਕਾਰ ਪਿਸ਼ਾਬ ਦੇ ਰਸਤੇ ਪਾਣੀ ਨੂੰ ਚੜਾਉਣੇ ਕਰਕੇ ਪਹਿਲਾਂ ਤਾਂ ਇਸ ਪ੍ਰਕਾਰ ਨੜੇ ਆਦਿਕਾਂ ਦੇ ਨਾਲ ਨਦੀ ਚ ਖੜ ਕੇ ਪਾਣੀ ਨੂੰ ਚੜਾਈ ਦਾ ਮੂਲ ਦੁਆਰੇ ਖਾਣੀ ਫਿਰ ਉਹ ਸੁੱਕੇ ਖਿੱਚਿਆ ਜਾਂਦਾ ਪਾਣੀ ਇਸ ਪ੍ਰਕਾਰ ਦੂਸਰਾ ਸਰੀਰ ਨੂੰ ਆਪਦੇ ਨੂੰ ਵਿਚਾਰ ਦਾ ਜਿਹੜਾ ਹੈਗਾ ਪੇਟ ਇਹਨੂੰ ਜਿਵੇਂ ਮਧਾਣੀ ਨਾਲ ਰਿੱਕੀ ਦਾ ਐਂ ਪੇਟ ਨੂੰ ਹਿਲਾ ਕੇ ਹਲੂਣ ਕੇ ਇਸ ਪ੍ਰਕਾਰ ਪੁਰਾਣਾ ਜਾਣ ਵਾਲੇ ਪੁਰਖ ਜਿਹੜੇ ਹੈ ਪਿਸ਼ਾਬ ਦੇ ਰਸਤੇ ਪਾਣੀ ਨੂੰ ਖਿੱਚਦੇ ਹੈ ਜਦੋਂ ਸਹਿਦ ਖਿੱਚ ਲੈਣ ਉਸ ਵੇਲੇ ਤਾਕਤ ਉਹਨਾਂ ਚ ਹੋ ਜਾਂਦੀ ਹੈ ਕਿ ਦਸਵੇਂ ਦੁਆਰ ਤ੍ਰਿਕੁਟੀ ਵਿੱਚ ਹੀ ਉਹ ਆਪਦੇ ਜਪਸਪ ਨੂੰ ਕਾਇਮ ਰੱਖਦੇ ਹੈ ਥੱਲੇ ਨੀ ਬ੍ਰਹਮਚਰਜ ਨੂੰ ਆਉਣ ਦਿੰਦੇ। ਇਸ ਪ੍ਰਕਾਰ ਨਿਊਲੀ ਧੋਤੀ ਦੇ ਇਹਨਾਂ ਕਰਮਾਂ ਦਾ ਮਤਲਬ ਹੁੰਦਾ ਹੈ ਨਿਊਲੀ ਇਸ ਪ੍ਰਕਾਰ ਅੰਡਕੋਸ਼ਾਂ ਦੀ ਨਾੜ ਦੇ ਤਾਈ ਖਿੱਚ ਕਰਕੇ ਪੇਟ ਨੂੰ ਬਲ ਦੇ ਪਾ ਕੇ ਇਉਂ ਪਾਣੀ ਆਦਿਕਾਂ ਨੂੰ ਚੜਾ ਲੈਣਾ ਮੂਲ ਦੁਆਰੇ ਦੁਆਰਾ ਪਾਣੀ ਚੜਾ ਕੇ ਹੇਠਲਾ ਖਾਨਾ ਸਾਫ਼ ਕਰ ਲੈਣਾ ਪਿਸ਼ਾਬ ਵਾਲੇ ਰਸਤੇ ਇਸ ਪ੍ਰਕਾਰ ਪਾਣੀ ਆਦਿਕਾਂ ਨੂੰ ਖਿੱਚ ਲੈਣਾ ਸਹਿਤ ਆਦਿਕਾਂ ਨੂੰ ਖਿੱਚਣ ਦੀ ਤਾਕਤ ਕਰ ਲੈਣੀ ਇਹ ਨਿਊਲੀ ਕਰਮ ਮੰਨੇ ਹਨਗੇ। ਹਾਂਜੀ
ਭਜੰਗਮ ਸਾਧੇ
ਅਤੇ ਭਜੰਗਮਾ ਨਾੜੀ ਦੇ ਤਾਂ ਸਿੱਧ ਕਰ ਲੈਣਾ ਭਜੰਗਮਾ ਨਾੜੀ ਜਿਹੜੀ ਹੈ ਇਹ ਮੂਲ ਦੁਆਰੇ ਤੋਂ ਲਾ ਕੇ ਆਦਿਆ ਚੱਕਰ ਤੱਕ ਛੇ ਚੱਕਰ ਹੈ ਜਿਹੜੇ ਉਹਨਾਂ ਦੇ ਵਿਚਾਰੇ ਜਿਵੇਂ ਕੁੰਡਲਨੀ ਇਹਦਾ ਨਾਂ ਵੀ ਗੁਰਬਾਣੀ ਕੁੰਡਲਨੀ ਸੁਰਜੀ ਸਤਸੰਗਤ ਭਜੰਗਮਾ ਨਾੜੀ ਵੀ ਇਹਦਾ ਨਾਂ ਹੈ ਜਿਵੇਂ ਕੁੰਡਲਨੀ ਸੱਪ ਮਾਰੀ ਸੱਪ ਸੱਚਨੀ ਕੁੰਡਲ ਮਾਰੀ ਬੈਠੀ ਹੁੰਦੀ ਹੈ ਐਂ ਛੇ ਚੱਕਰਾਂ ਚ ਇਹਨੂੰ ਕੁੰਡਲ ਮਾਰਿਆ ਇਸ ਕਰਕੇ ਕੁੰਡਲਨੀ ਇਹਦਾ ਨਾਂ ਹੈ। ਭਜੰਗਮਾ ਨਾੜੀ ਸੱਪ ਦੀ ਨਹੀਂ ਆਈ ਇਸਦਾ ਨਾਂ ਭਜੰਗਮ ਵੀ ਹੈ ਛਿਉਂ ਚੱਕਰਾਂ ਦੇ ਵਿੱਚ ਰਹਿੰਦੀ ਹੈ ਜਦੋਂ ਮੂਲ ਦੁਆਰੇ ਦੁਆਰਾ ਅਪਾਨ ਵਾਜ ਨੂੰ ਰੋਕੀਏ ਤੇ ਪ੍ਰਾਣ ਵਾਜ ਨੂੰ ਰੋਕ ਕੇ ਇਸ ਭਜੰਗਮਾ ਨਾੜੀ ਛੱਡੀਏ ਉਸ ਵੇਲੇ ਉਲਟ ਪਵਨ ਚੱਕਰ ਖੜਕੇ ਭੇਜਦੇ ਸੁਰਤ ਸੁਣ ਅਨਰਾਗੀ ਦਸਵੇਂ ਦੁਆਰ ਦੀ ਪੇਮੈਂਟ ਸੁਰਤ ਹੋ ਜਾਂਦੀ ਹੈ। ਇਸ ਪ੍ਰਕਾਰ ਭਜੰਗਮਾ ਨਾੜੀ ਦੇ ਸਿੱਧ ਕਰਨੇ ਕਰਕੇ ਛੇ ਚੱਕਰ ਇਕੱਠੇ ਹੀ ਦਿਨੇ ਜਾਂਦੇ ਹੈ ਜਿਵੇਂ ਰਬੜ ਚ ਫੂਕ ਮਾਰਿਆ ਰਬੜ ਜਿਹੜੀ ਹੈ ਭਰ ਜਾਂਦੀ ਹੈ ਐਂ ਭਜੰਗਮਾ ਨਾੜੀ ਚ ਪ੍ਰਾਣ ਤੇ ਅਪਾਨ ਬਾਜੂ ਨੂੰ ਦੋਹਾਂ ਨੂੰ ਛੱਡਣੇ ਕਰਕੇ ਜਦੋਂ ਪਾਣ ਚੜ ਜਾਂਦੀ ਹੈ ਇਕੱਠੇ ਹੀ ਛੇ ਚੱਕਰ ਬਿੰਨੇ ਜਾਂਦੇ ਹੈ। ਇਸ ਪ੍ਰਕਾਰ ਭਜੰਗਮਾ ਨਾੜੀ ਨੂੰ ਸੂਰਜ ਦੀ ਸੁਰ ਨਾਲ ਸਿੱਧ ਕਰੀਦਾ ਹੈ ਕਿਉਂਕਿ ਚੰਦਰਮਾ ਦੀ ਸੁਰ ਨਾਲ ਠੰਡ ਰਹਿੰਦੀ ਹੈ ਮਿੰਜਣੀ ਵਿੱਚੋਂ ਢਲਦੀ ਤੇ ਜਿਸ ਵੇਲੇ ਸੂਰਜ ਦੀ ਸੁਰ ਦੁਆਰਾ ਪਾਣ ਚੜਾਈ ਦੇ ਹੈ ਉਸ ਵੇਲੇ ਇਹਦੇ ਵਿੱਚੋਂ ਸਾਰੀ ਮਿੰਜ ਘਰ ਜਾਂਦੀ ਹੈ ਤੇ ਜਦੋਂ ਕਸ਼ ਪੈਦਾ ਹੋਈਏ ਤੇ ਚੰਦਰਮਾ ਦੀ ਸੁਰ ਦੇ ਨਾਲ ਇਰਾ ਦੇ ਨਾਲ ਫਿਰ ਠੰਡ ਪਹੁੰਚਾ ਲਈਦੀ ਹੈ ਫਿਰ ਜਦੋਂ ਮਿੰਜ ਗੇਰਨੀ ਹੋਵੇ ਉਦੋਂ ਉਸ ਵੇਲੇ ਸੂਰਜ ਦੀ ਸੁਰ ਫਿਰ ਛੱਡੀ ਦੀ ਹੈ। ਇਸ ਪ੍ਰਕਾਰ ਭਜੰਗਮਾ ਨਾੜੀ ਨੂੰ ਸਭ ਦਾ ਯਤਨ ਕੀਤਾ
ਪੰਜ ਜਣਾ ਸਿਓ ਸੰਗ ਨਾ ਛੁਟਕਿਓ
ਹੇ ਸਤਿਗੁਰੂ ਮੈਂ ਇਹ ਸਾਧਨ ਕਰਕੇ ਦੇਖੇ ਹੈ ਪੰਜ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਹੈ ਜਣੇ ਪੁਰਖ ਵਸ ਕਰਨ ਵਾਲੇ ਇਹ ਪਹਿਲਵਾਨਾਂ ਦੀ ਨਿਆਈ ਹੈ, ਇਹਨਾਂ ਦਾ ਸਾਹਸ ਨੀ ਛੁੱਟਿਆ ਯੋਗ ਸਾਧਨਾ ਕਰਕੇ ਵੀ।
ਅਦਕ ਅਹੰ ਬੁੱਧ
ਬਾਧੇ, ਹੰਕਾਰ ਵਾਲੀ ਬੁੱਧੀ ਵਰਗੀ ਤੇ ਮੇਰੇ ਵਰਗਾ ਕੋਈ ਯੋਗੀ ਨੀ, ਮੇਰੇ ਮੈਂ 6 ਚੱਕਰਾਂ ਨੂੰ ਬਿਨ ਲੈਂਦਾ ਹਾਂ। ਇਹ ਹੰਕਾਰ ਵਾਲੀ ਬੁੱਧੀ ਸੱਚੇ ਪਾਤਸ਼ਾਹ ਵਧ ਜਾਂਦੀ ਹੈ। ਇਹ ਸਭ ਨੂੰ ਮੈਂ ਕਰਕੇ ਵੇਖੇ ਹੈ, ਇਹਨਾਂ ਕਰਕੇ ਹੰਕਾਰ ਦੀ ਨਿਵਰਤੀ ਨੀ ਹੋਈ।
ਪਿਆਰੇ ਇਨ ਵਿਦ ਮਿਲਣ ਨਾ ਜਾ,
ਇਹ ਮੇਰੇ ਪਿਆਰੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ, ਇਹਨਾਂ ਤਰੀਕਿਆਂ ਨਾਲ ਯੋਗ ਸਾਧਨਾ ਕਰਕੇ, ਵਿਆਕਰਨ ਪੜ੍ਹਨੇ ਕਰਕੇ, ਵੇਦ ਪੜ੍ਹਨੇ ਕਰਕੇ, ਨੀਲੀ ਧੋਤੀ ਆਦਿ ਕਰਨੇ ਕਰਕੇ, ਭਜੰਗਵਾਂ ਨਾਰੀ ਦੇ ਸਿੱਧ ਕਰਨੇ ਕਰਕੇ, ਇਹਨਾਂ ਤਰੀਕਿਆਂ ਦਾ ਮਾਰਾ ਮੈਥੋਂ ਮਿਲਿਆ ਨੀ ਜਾਂਦਾ ਹੈ।
ਮੈਂ ਕੀਏ ਕਰਮ ਅਨੇਕ,
ਮੈਂ ਮਾਰਾ ਅਨੇਕਾਂ ਜਨਮਾਂ ਚ ਕਰਮ ਕੀਤੇ ਹੈ, ਨਿਤ ਨਿਤ ਪ੍ਰਾਸ਼ਚਿਤ ਕਾਮ ਕਾਰਕ, ਇਹ ਕਰਮ ਵੀ ਕਰਮ ਕਾਂਡ ਦੇ ਪੂਰਨ ਮੀਮਾਂਸਾ ਦੇ ਸ਼ਾਸਤ ਅਨੁਸਾਰ ਕਰਕੇ ਵੇਖੇ ਹੈ, ਅਤੇ ਯੋਗ ਪਤੰਜਲੀ ਦੇ ਯੋਗ ਮਾਰਗ ਦੁਆਰਾ ਇਹ ਯੋਗ ਸਾਧਨਾ ਦੇ ਕਰਮ ਵੀ ਮੈਂ ਅਨੇਕਾਂ ਕਰਕੇ ਵੇਖੇ ਹਨ।
ਹਰ ਪਰਿਉ ਸਵਾਮੀ ਕਾ ਦੁਆਰਾ,
ਇਹ ਸਤਿਗੁਰੂ ਸਵਾਮੀ ਜੀ, ਮੈਂ ਆਪਦੇ ਦੁਆਰੇ ਸਤਸੰਗਤ ਦੇ ਹਾਰ ਕੇ ਸਾਰਿਆਂ ਸਾਧਨਾ ਵੱਲ ਥੱਕ ਕੇ ਆਪਦੇ ਦੁਆਰੇ ਦੀ ਸ਼ਰਨ ਪਿਆ ਹਾਂ।
ਬੀਜੈ ਬੁੱਧ ਵਿਵੇਕਾ,
ਇਹ ਸਤਿਗੁਰੂ ਮੇਰੀ ਬੁੱਧੀ ਦੇ ਅੰਦਰ ਵਿਵੇਕ ਜੀਵ, ਇਸ ਦੀ ਏਕਤਾ ਦਾ ਗਿਆਨ ਬਖਸ਼ੋ, ਗਿਆਨ ਬਖਸ਼ੋ। ਸਾਧ ਹੋਵੇ ਤਨ ਮਿੱਥਿਆ ਜਨ, ਜਾਂ ਪੀਤਲ ਜੋ ਰਾਮ ਬਾਤ ਸਾਚੋ ਤੈਂ ਪਛਾਣੋ, ਇਹ ਵਿਵੇਕ ਦੇ ਲੱਖਣ ਨਵੇਂ ਪਾਤਸ਼ਾਹ ਕੀਤੇ ਹੈ, ਐਸਾ ਗਿਆਨ ਬਖਸ਼ੋ ਮਹਾਰਾਜ। ਤਾਂ ਮਹਾਰਾਜ ਕਹਿੰਦੇ ਹੋਰ ਤੈਂ ਕੀ ਕੀਤਾ ਦੱਸ, ਤਾਂ ਉਹਨਾਂ ਦੀ ਬਾਬਤ ਵੀ ਦੱਸਦਾ ਸਿੱਖੋ।
ਰਹਾਉ ਮੋਨ ਭਇਓ ਕਰ ਪਾਤੀ ਰਹੇ,
ਸਤਿਗੁਰੂ ਮੈਂ ਮੋਨ ਹੀ ਹੋ ਗਿਆ। ਲੋਕਾਂ ਦੇ ਮੰਗਣ ਤੋਂ ਕਹਿਣ ਲੱਗੇ, ਜੇ ਮੰਗਣਾ ਹੀ ਹੈ ਤਾਂ ਤੂੰ ਫਿਰ ਸਾਧ ਕੋਨੂੰ ਬਣਿਆ ਸੀ, ਇਹ ਸੁਣ ਕੇ ਮੈਂ ਮੋਨ ਹੀ ਧਾਰ ਲਿਆ। ਇੱਕ ਗੁੰਗ ਮੋਨ ਹੈ, ਗੁੰਗਾ ਸੁਕੇ ਮੋਨ ਹੋਣਾ, ਇੱਕ ਕਾਸ਼ਟ ਮੋਨ ਹੈ, ਕਾਠ ਵਾਂਗ ਮੋਨ ਰਹਿਣਾ, ਇੱਕ ਸਾਧ ਸੰਗਤ ਜੀ। ਇਸੇ ਪ੍ਰਕਾਰ ਗੁੰਗ ਮੋਨ, ਕਾਸ਼ਟ ਮੋਨ, ਜੜ ਮੋਨ, ਸਰੀਰ ਦੀ ਬਿਮਾਰੀ ਕਰਕੇ ਜੜ ਹੋ ਜਾਣਾ, ਮੋਨੀ ਬਣ ਜਾਣਾ, ਇਸ ਇੱਕ ਗਿਆਨ ਮੋਨ ਹੈ। ਜੈ ਮੈਂ ਮਮ ਨਾਹਿ ਮਮ ਸਭ ਕਲ ਪਹਿਲੀਨ, ਪਰਮਾਤਮਾ ਪੂਰਨ ਸਗਲ ਗਿਆਨ ਮੋਨ ਪਹਿਲੀਨ, ਇਹ ਮੋਨ ਨੂੰ ਨੀ ਇੱਥੇ ਕਥਨ ਕੀਤਾ। ਇਸ ਮੋਨ ਨੂੰ ਤਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ, ਚੁੱਪੇ ਚੰਗਾ ਨਾਨਕਾ ਬਿਨ ਆਵੇ ਮੂੰਹ ਗੰਢ, ਇਹ ਮੋਨ ਪਇਓ। ਇਸ ਤਰ੍ਹਾਂ ਕਾਸ਼ਟ ਮੋਨ, ਗੁੰਗ ਮੋਨ, ਜੜ ਮੋਨ ਆਦਿਕ ਇਸ ਮੋਨ ਨੂੰ ਧਾਰਨ ਕਰ ਰਿਹਾ ਮੈਂ, ਕਾਠ ਵੀ ਨੀ ਆਈ। ਪਰ ਉਸ ਵੀ ਮੋਨ ਸਾਹਿਬ ਨਰਕਾ ਮਹਾਰਾਜ ਕਹਿੰਦੇ ਬਿਰਸ਼ ਚੁੱਪ ਧਾਰ ਕੇ ਮਾਰੀ ਜਾਂਦੇ ਹੈ। ਅੱਜ ਕੱਲ ਦੇ ਡਾਕਟਰ ਤੇ ਸਾਹਿਬਾਨ ਕਹਿੰਦੇ ਪੌਦੇ ਵੀ ਗੱਲਾਂ ਕਰਦੇ ਹੈ,
ਕਰ ਪਾਤੀ ਰਹੇ
ਉਹ ਕਰ ਪਾਤੀ ਠੂਠਾ ਫੜ ਕੇ ਪਹਿਲਾਂ ਮੰਗਦਾ ਰਿਹਾ, ਜਦੋਂ ਕਿਸੇ ਨੂੰ ਭਿੱਖਿਆ ਨਾ ਪਾਈ ਤੇ ਕਹਿੰਦੇ ਹੁਣ ਹੱਥਾਂ ਚ ਚੱਲ ਕੀ ਰਹਿਣੀ ਹੈ, ਕਰ ਪਾਤਰੀ ਬਣ ਗਿਆ, ਹੱਥਾਂ ਨੂੰ ਪਾਤਰ ਬਣਾ ਕੇ ਖਾਂਦਾ ਪੀਂਦਾ ਰਿਹਾ, ਧਾਤਾਂ ਨੂੰ ਹੱਥ ਲਾਉਣਾ ਹੀ ਛੱਡਤਾ, ਤੂੰਬੇ ਵੀ ਛੱਡਤੇ, ਕਿੱਤੀਆਂ ਵੀ ਛੱਡਤੀਆਂ, ਕਰ ਪਾਤਰੀ ਬਣ ਗਿਆ, ਹੱਥਾਂ ਤੇ ਲੈ ਕੇ ਭੋਜਨ ਖਾ ਪੀ ਲੈਣਾ।
ਲਗਨ ਫਿਰਿਓ ਬਨ ਮਾਹੀ,
ਫਿਰ ਕਹਿੰਦੇ ਜੰਮੇ ਸੀ ਜਦੋਂ, ਉਦੋਂ ਕਿਹੜਾ ਲੰਗੋਟੀ ਕਪੀਨ ਪਾ ਕੇ ਆਏ ਸੀ, ਨੰਗਾ ਹੀ ਫਿਰਨ ਲੱਗ ਗਿਆ, ਬਾਣ ਪ੍ਰਸਤੀ ਬਣ ਕੇ ਜਨ ਬਣਾ ਚ ਤੁਰਿਆ ਫਿਰਦਾ ਹੈ।
ਤਟ ਤੀਰਥ ਸਭ
ਲਗਨ ਫਿਰ ਜੋ ਪਾਈਐ ਜੋਗ, ਬਨ ਕਾ ਮਿਰਗ ਮੁਗਲ ਸਭ ਹੋਗ,
ਤਟ ਤੀਰਥ ਸਭ ਧਰਤੀ ਭਰਮਿਓ,
ਫਿਰ ਕਹਿੰਦੇ ਤੀਰਥਾਂ ਦੇ ਕਿਨਾਰੇ ਤੇ ਰਹਿਣ ਲੱਗ ਗਿਆ। ਪਤਾ ਤੀਰਥਾਂ ਦੇ ਕਿਨਾਰੇ ਤੇ ਰਹੀਏ ਨਾ, ਕੱਛੂ ਵਰਗੇ ਜਾਨਵਰ ਚੌੜੇ ਜੇ ਹੁੰਦੇ ਹਨਗੇ, ਗਯਾ ਚ ਬਾਹਲੀਆਂ ਹੈ, ਜਿਹੜਾ ਕੋਈ ਆ ਕੇ ਤੇ ਪਿੰਨ ਮਰਸਦੇ ਹੈ, ਉਹ ਆਟਾ ਜੋ ਖਾਂਦੀਆਂ ਕਿਨਾਰੇ ਤੇ ਹੁੰਦੀਆਂ। ਇਸ ਪ੍ਰਕਾਰ ਤੀਰਥਾਂ ਦੇ ਕਿਨਾਰਿਆਂ ਤੇ ਵੀ ਰਿਹਾ, ਉਹਨਾਂ ਜੂਨਾਂ ਨੂੰ ਪ੍ਰਾਪਤ ਨਾ, ਪਤਲਾਂ ਦੀਆਂ ਜੂਨਾਂ ਨੂੰ ਕੱਛੂਆਂ ਵਰਗੀਆਂ ਹੁੰਦੀਆਂ ਚੌੜੀਆਂ ਜੀਆਂ,
ਸਭ ਧਰਤੀ ਭਰਮੇ
ਉਹਦੇ ਤੀਰਥਾਂ ਦੇ ਕਿਨਾਰੇ ਤੇ ਵੀ ਰਿਹਾ, ਅਤੇ ਉੱਥੇ ਵੀ ਮਨ ਸ਼ੁੱਧ ਨਾ ਹੋਇਆ, ਫਿਰ ਸਾਰੀ ਧਰਤੀ ਚ ਚਾਰ ਕੁੰਟਾ ਨਵਾਂ ਖੰਡਾ ਧਰਤੀ ਚ ਭਰਮਦਾ ਫਿਰਦਾ ਆਇਆ,
ਦੁਬਦਾ ਛੁਟਕੈ ਨਾਹੀ।
ਇਹ ਸੱਚੇ ਪਾਤਸ਼ਾਹ ਦੁਚਿੱਤਾ ਚਿੱਤ ਬਣਿਆ ਰਿਹਾ, ਦੁਬਦਾ ਨੀ ਕਦੇ ਛੁੱਟੀ, ਵੀ ਇਹ ਕਰੀਏ ਕਿ ਕਰੀਏ, ਇਹ ਦੁਬਦਾ ਬਣੀ ਰਹੀ ਜੀਵ ਦੇ ਤਾਈ।
ਮਨ ਕਾਮਨਾ ਤੀਰਥ ਜਾਏ ਬਸੇ,
ਸਤਿਗੁਰੂ ਅਸੀਂ ਇਹ ਸੋਚਿਆ ਵੀ ਮਨੀ ਕਰਨ ਜੋ ਤੀਰਥ ਹੈ, ਜਿੱਥੇ ਮਣੀ ਕੰਨ ਦੀ ਡਿਗਤੀ ਸੀ ਪਾਰਵਤੀ ਦੀ, ਤੇ ਸ਼ਿਵ ਜੀ ਭਾਲਣ ਲੱਗਾ ਤੇ ਇਹਨੂੰ ਲੱਭੀ, ਫਿਰ ਸ਼ੇਸ਼ਨਾਗ ਦੇ ਕੋਲੋਂ ਮਣੀ ਲਿਆ ਕੇ ਇਸ ਨੂੰ ਖੁਸ਼ ਕੀਤਾ ਸੀ ਪਾਰਵਤੀ ਨੂੰ, ਉਹਦਾ ਨਾਮ ਮਣੀਕਰਨ ਤੀਰਥ ਹੈ। ਅੱਧਾ ਗਰਮ ਕੁੰਡ ਹੈ, ਅੱਧਾ ਉਹਦੇ ਚ ਠੰਡਾ ਕੁੰਡ ਹੈ। ਇਹ ਮਨੀ ਕੀਰਤੀ ਸਾਧਕਾਂ ਦੇ ਉੱਤੇ ਵੀ
ਜਾਏ ਬਸਿਓ
ਮਨੀ ਮਨ ਕਾਮਨਾ
ਮਨ ਕਾਮਨਾ ਤੀਰਥ ਜਾਏ ਬਸਿਓ
ਮਨੀ ਕਰਨ ਆਦਿਕ ਤੀਰਥਾਂ ਤੇ ਮਨ ਚ ਕਾਮਨਾ ਰੱਖ ਕੇ ਤੀਰਥਾਂ ਤੇ ਜਾ ਕੇ ਵਸਿਆ
ਫਿਰ ਕਰਵਤ ਧਰਾਏ
ਫਿਰ ਮਨ ਦੀਆਂ ਕਾਮਨਾ ਕਰਕੇ ਤੀਰਥਾਂ ਤੇ ਵਸਣਾ ਕਰਕੇ ਵੀ ਜੂਨਾਂ ਹੀ ਮਿਲੀਆਂ ਮੁਕਤ ਨਾ ਹੋ ਸਕਿਆ
ਫਿਰ ਕਰਵਤ ਧਰਾਏ
ਫਿਰ ਕਹਿੰਦੇ ਕਾਂਸੀ ਕਰਵਤ ਲੈ ਲਈਏ ਜੇ ਤੇ ਨਿਹਾਲ ਹੋ ਜਾਈਦਾ ਸਿਰਦੇ ਤੇ ਕਾਂਸੀ ਦਾ ਕਰਵਤ ਵੀ ਜਾ ਕੇ ਰੱਖਾ ਲਿਆ ਇਸ ਪ੍ਰਕਾਰ ਸਾਧ ਸਿੰਘ ਜਦੋਂ ਅੰਗਰੇਜ਼ ਆਏ ਹੈ ਇਹ ਕਾਂਸੀ ਕਰਵਤ ਬ੍ਰਾਹਮਣਾਂ ਦਾ ਜਿਹੜਾ ਸੀ ਇਹਨਾਂ ਨੂੰ ਬੰਦ ਕੀਤਾ ਅੰਗਰੇਜ਼ਾਂ ਨੂੰ ਪੁੱਛਿਆ ਵੀ ਦੱਸੋ ਇਸ ਵਿੱਚ ਕਿੰਨੇ ਗੁਜਰੇ ਸਾਰਿਆਂ ਦੀਆਂ ਲਿਸਟਾਂ ਬਹੀਆਂ ਦਿਖਾਤੀਆਂ ਉਹਨਾਂ ਨੇ ਵੀ ਰਾਜਪੂਤ ਰਾਜਿਆਂ ਨੇ ਕਾਂਸੀ ਕਰਵਤ ਲਏ ਹੈ ਪੁੱਛਿਆ ਕਹਿੰਦੇ ਬ੍ਰਾਹਮਣ ਤੁਸੀਂ ਕਾਂਸੀ ਕਰਵਤ ਨਹੀਂ ਲਿਆ ਤੁਸੀਂ ਮੁਕਤ ਹੋ ਜਾਂਦੇ ਅੰਗਰੇਜ਼ ਨੂੰ ਪੁੱਛਿਆ ਇਹ ਕਹਿੰਦੇ ਜੀ ਅਸੀਂ ਤਾਂ ਜਗਮਾਨਾ ਤੋਂ ਪੈਸੇ ਲੈਂਦੇ ਹਾਂ ਤੇ ਖਾਣੇ ਤਾਂ ਫਿਰ ਲੁੱਟਣ ਵਾਸਤੇ ਤੁਸੀਂ ਕੀਤਾ ਉਦੋਂ ਅੰਗਰੇਜ਼ਾਂ ਨੇ ਆਰਾ ਬੰਦ ਕਰਤਾ ਹੁਣ ਉੱਤੇ ਜੰਗਲਾ ਜਿਹਾ ਲਾਇਆ ਹੋਇਆ ਹੈ ਤੇ ਉਦੋਂ ਦਾ ਕਾਂਸੀ ਵਿੱਚ ਆਰਾ ਬੰਦ ਕੀਤਾ ਨਹੀਂ ਤਾਂ ਗੁਰੂ ਕਲਗੀਧਰ ਜੀ ਨੇ ਲਿਖਿਆ ਕਹਾਂ ਪਏ ਜਪ ਕਲਵੱਤਰ ਲਈ ਉਹ ਕਾਂਸੀ ਵਿੱਚ ਚੀਰ ਚੀਰ ਚੋਰਤਾ ਕੁਠਾਰ ਨਸੋ ਮਾਰੀ ਚੋਰਾਂ ਨੂੰ ਕੁਹਾੜਿਆਂ ਨੂੰ ਚੀਰ ਚੀਰ ਕੇ ਮਾਰ ਹੀ ਦੇਈਦਾ ਨਾ ਕਾਂਸੀ ਕਲਵੱਤ ਲੈ ਲਿਆ ਤਾਂ ਕੀ ਬਣ ਗਿਆ ਇਸ ਪ੍ਰਕਾਰ
ਕਰਵਤ
ਆਰੇ ਦਾ ਲਿਖਤ ਲੈ ਲੈਂਦੇ ਮੈਂ ਆਪਾਂ ਸਰਬੰਸ ਦਾਨ ਦਿੱਤਾ ਤੇ ਆਰਾ ਉੱਤੇ ਫੇਰ ਦਿੰਦੇ ਕਿ ਸ਼ਿਵ ਜੀ ਰਾਮ ਨਾਮ ਮੰਤਰ ਕਰਨ ਚ ਦਿੰਦਾ ਤੇ ਫਿਰ ਮੁਕਤ ਹੋ ਜਾਂਦਾ ਇਸ ਪ੍ਰਕਾਰ ਸਿਰਦੇ ਤੇ ਕਰਵਤ ਆਰਿਆਂ ਨੂੰ ਵੀ ਕਾਂਸੀ ਕਰਵਤ ਆਦਕਾਂ ਨੂੰ ਵੀ ਭਰਾ ਲਿਆ ਜਾ ਕੇ
ਮਨ ਕੀ ਮੈਲ ਨਾ ਉਤਰੈ ਇਹ ਵਿਦ
ਇਹ ਸਤਿਗੁਰੂ ਇਸ ਪ੍ਰਕਾਰ ਮਨ ਦੀ ਜਿਹੜੀ ਅਵਿਦਿਆ ਦੀ ਮੈਲ ਹੈ ਪਾਪਾਂ ਦੀ ਮੈਲ ਹੈ ਇਸ ਤਰੀਕੇ ਨਾਲ ਉਤਰਦੀ ਨੀ ਹੈ ਉਤਰੀ ਨੀ ਹੈ
ਇਹ ਲੱਖ ਯਤਨ ਕਰਾਏ
ਇੱਕ ਯਤਨ ਕੀ ਮਾਰਿਆ ਲੱਖਾਂ ਜਨੋ ਧਾਰ ਧਾਰ ਕੇ ਲੱਖਾਂ ਇਹ ਯਤਨ ਕਰਦਾ ਕਰਾਉਂਦਾ ਰਹੇ
ਕਣਕ ਕਾਮਨੀ ਹੈ ਵਰ ਗੈਵਰ
ਇਹ ਸਤਿਗੁਰੂ ਫੇਰ ਇਹਨਾਂ ਕਰਮਾਂ ਕਰਕੇ ਸੰਕਲਪ ਕਰਕੇ ਰਾਜ ਪਦਵੀ ਮਿਲ ਗਈ ਰਾਜ ਪਦਵੀ ਪਾ ਕੇ ਦੁਨੀਆਂ ਵਿਚ ਹਕੂਮਤ ਕਰਨ ਲੱਗ ਗਏ ਫੇਰ ਜਾ ਕੇ ਦਾਨ ਕਰਨ ਵਾਲੇ ਕੁਲਸ਼ੇਤਰ ਆਦਿਕਾਂ ਤੇ ਦਾਨ ਕਰੇ ਕਿ ਇਸ ਪ੍ਰਕਾਰ ਸੇਜਾ ਨਾਰੀ ਆਦਿਕ ਦਾਨ ਕਰੇ ਹਾਂਜੀ
ਕਣਕ ਕਾਮਨੀ ਹੈ ਵਰ ਗੈਵਰ
ਮਹੀਨੇ ਦਾ ਦਾਨ ਦਿੱਤਾ ਆਪਦੇ ਬਰਾਬਰ ਜੋਖ ਕਰਕੇ ਤੇ ਕਾਮਨੀ ਇਸਤਰੀ ਆਦਿਕਾਂ ਨੂੰ ਦਾਨ ਕਰ ਦਿੱਤਾ
ਹੈ ਵਰ ਗੈਵਰ
ਇਹ ਘੋੜੇ ਜਿਹੜੇ ਵਰਸੇ ਦਰਿਆਈ ਘੋੜੇ ਦਾਨ ਕਰਦੇ ਗੈਵਰ ਚਿੱਟੇ ਹਾਥੀ ਐਰਾ ਬਤ ਹਾਥੀ ਵੀ ਦਾਨ ਕਰ ਦਿੱਤੇ
ਬਹੁਵਿਧ ਦਾਨ ਦਾਤਾ
ਬਹੁਤ ਵਿਧੀਆਂ ਦਾ ਦਾਨ ਦੇਣਾ ਕੀਤਾ ਦਾਤਾ ਬਣ ਕੇ ਆਪਣੇ ਆਪ ਨੂੰ ਦਾਨੀ ਮੰਨ ਕਰਕੇ ਜਿਵੇਂ ਕਰਨ ਦਾਨੀ ਨੇ ਅਰਜਨ ਨੂੰ ਖਿਆਲ ਸੀ ਕਿ ਮੈਂ ਕ੍ਰਿਸ਼ਨ ਜੀ ਦੇ ਨਾਲ ਬੜਾ ਪਿਆਰ ਕਰਦਾ ਹੈ ਤੇ ਦਾਨ ਦਿੰਦਾ ਹੈ ਇੱਕ ਵਾਰੀ ਕ੍ਰਿਸ਼ਨ ਭਗਵਾਨ ਨੇ ਪਰਖਣ ਵਾਸਤੇ ਸਾਰਿਆਂ ਦੀ ਮੰਡਲੀ ਬਣਾ ਕੇ ਅਰਜਨ ਤੋਂ ਮੰਗਿਆ ਉੱਥੇ ਸਮਾਂ ਕਾਲ ਪਿਆ ਸੀ ਅਰਜਨ ਲੱਕੜਾਂ ਵੀ ਨਾ ਦੇ ਸਕਿਆ ਗਿੱਲਾ ਬਾਲਣ ਸੀ ਮੀਂਹ ਪੈ ਗਿਆ ਤੇ ਉਸ ਵੇਲੇ ਸਾਧ ਸਿੰਘ ਜੀ ਕਰਨ ਨੂੰ ਪਤਾ ਲੱਗਾ ਕਰਨ ਨੇ ਆ ਕੇ ਕ੍ਰਿਸ਼ਨ ਭਗਵਾਨ ਜੀ ਦੇ ਪਾਸ ਕਿਹਾ ਕਿ ਮਹਾਰਾ ਮੇਰਾ ਕੋਠਾ ਹੈ ਇਹ ਲੱਕੜਾਂ ਜੇ ਧੂਏ ਵਾਸਤੇ ਲੈਣੀਆਂ ਕੋਠਾ ਵੇਖ ਕੇ ਦੇਖਤਾ ਤੇ ਉਸ ਵੇਲੇ ਦੇਖ ਕੇ ਵੇਖਤਾ ਫਿਰ ਅਰਜਨ ਨੂੰ ਵੀ ਅਜੇ ਭਰੋਸਾ ਨਾ ਆਇਆ ਉਸ ਵਕਤ ਫਿਰ ਸਾਧ ਸਿੰਘ ਜੀ ਕਰਨ ਦੇ ਅੰਤ ਦੇ ਵੇਲੇ ਜਦੋਂ ਡਿੱਗਾ ਪਿਆ ਸੀ ਜੰਗ ਭੂਮਿਕਾ ਚ ਕ੍ਰਿਸ਼ਨ ਜੀ ਕਿਹਾ ਕਰਨ ਤੂੰ ਦਾਨੀ ਸੁਣਿਆ ਦਾਨ ਦੇ ਸਾਨੂੰ ਕਹਿੰਦੇ ਵੀ ਮੇਰੇ ਕੋਲ ਤਾਂ ਕੁਛ ਨੀ ਸਰੀਰ ਹੈ ਤੇ ਸਰੀਰ ਨੀ ਤੇ ਮੇਰੇ ਕੋਲ ਦੰਦ ਸੁਣ ਦੇ ਉਹ ਦੇ ਦੇ ਕਹਿੰਦੇ ਲੈ ਲਓ ਆਹ ਭੰਨ ਕੇ ਲੈ ਗਏ ਅਸੀਂ ਤਾਂ ਨੀ ਪਾਪ ਕਰਦੇ ਭੰਨ ਦੇ ਤੂੰ ਆਹ ਭੰਨ ਪੱਥਰ ਲੈ ਕੇ ਫਿਰ ਕਰਨ ਰੁੜ ਕੇ ਆਹ ਦੰਦਾਂ ਚ ਮਾਰ ਕੇ ਦੰਦ ਭੰਨ ਕੇ ਦੇਖਦੇ ਸੀ ਅਰਜੁਨ ਦਾ ਮਾਣ ਤੋੜਿਆ ਸੀ ਇਸ ਪ੍ਰਕਾਰ ਕ੍ਰਿਸ਼ਨ ਜੀ ਨੇ ਇਸ ਪ੍ਰਕਾਰ
ਬਹੁਵਿਧ ਦਾਨ
ਦਾਤਾ ਬਣ ਕੇ ਬਹੁਤ ਵੀ ਜੇ ਦਾਨ ਵੀ ਜੇ ਕਰ ਲਈਏ
ਅੰਨ ਵਸਤਰ ਭੂਮ ਬਹੁ ਅਰਪੇ
ਇਸ ਪ੍ਰਕਾਰ ਅੰਨ ਵੀ ਅੰਨ ਦਾ ਦਾਨ ਦੇਣਾ ਤੇ ਵਸਤਰ ਆਦਿਕ ਦੇਣੇ ਆ ਭੂਮ ਦਾਨਕ ਕੀ ਇਹਦਾ ਨਾਂ ਸੀਗਾ ਭੂਮ ਦਾਨ ਕਰਾਉਂਦਾ ਰਹਿੰਦਾ ਸੀ ਭਗਤ ਦਾਨ ਕਰਾਉਂਦਾ ਰਿਹਾ ਜ਼ਮੀਨ ਦਾ ਇਸ ਪ੍ਰਕਾਰ ਬਹੁਤ ਸਾਰੇ ਧਰਤੀ ਆਦਿਕਾਂ ਦੇ ਦਾਨ ਵੀ ਕੀਤੇ
ਨਹਿ ਮਿਲੀ ਹੈ ਹਰ ਦੁਆਰਾ
ਇਹਨਾਂ ਮਿਲਿਆ ਇਹਨਾਂ ਦੁਆਰਾ ਹਰੀ ਨੀ ਮਿਲਦੀ ਇਹਨਾਂ ਕਰਕੇ ਹਰੀਆ ਦੁਆਰਾ ਗਿਆਨ ਸਰੂਪ ਨਹੀਂ ਪ੍ਰਾਪਤ ਹੁੰਦਾ ਪਰਮੇਸ਼ਰ ਦਾ
ਪੂਜਾ ਅਰਚਾ ਬੰਦਨ ਡੰਡਾ
ਪੂਜਾ ਖੋਸ ਪ੍ਰਕਾਰ ਦੀ ਮੂਰਤੀ ਵੀ ਕਰਨੀ ਸੰਧਿਆ ਕਲਪਨਾ ਆਦਿ ਕਰਨੀ ਪੂਜਾ ਅਰਚਾ ਸੂਰਜ ਨੂੰ ਜਲ ਛਿੜਕਣਾ ਹੱਥ ਵਿੱਚ ਪਵਿੱਤਰੇ ਪਾ ਕੇ ਦੱਬ ਦੇ ਛੱਲੇ ਦੇ ਪਾ ਕੇ ਚੰਨਣ ਛਿੜਕਣਾ ਠਾਕਰਾਂ ਦੇ ਅਰਚਾ ਇਹਦਾ ਨਾਮ ਹੈ ਪੂਜਾ ਅਰਚਾ
ਬੰਦਨ ਡੰਡਾ
ਅਤੇ ਬੰਦਨਾ ਕਰਨੀ ਡੰਡੇ ਵਰਗ ਲੰਮੇ ਪੈ ਜਾਣ
ਖਤ ਕਰਮਾ ਰਤ ਰਹਿਤਾ
ਕਰਮ ਸੰਧਿਆ ਕਲਪਨ ਗਾਇਤਰੀ ਇਸ਼ਨਾਨ ਥਕੀ ਪੂਜਨ ਦੇਵ ਅਰਚਨ ਜਾਂ ਵਿਦਿਆ ਪੜ੍ਹਨੀ ਪੜ੍ਹਾਉਣੀ ਜਾਂ ਕਰਨਾ ਕਰਾਉਣਾ ਦਾਨ ਦੇਣਾ ਲੈਣਾ ਇਹ ਛੇ ਕਰਮਾਂ ਚ ਰਤ ਪ੍ਰੀਤ ਕਰਕੇ ਰਹਿੰਦਾ ਹੈ
ਆਹੋ ਕਰਤ ਬੰਧਨ ਮਹਿ ਪਰਿਆ
ਇਹਨਾਂ ਕਰਮਾਂ ਦੇ ਕਰਨੇ ਕਰਕੇ ਹਉ ਮੈਂ ਕਰਦਾ ਕਿ ਮੈਂ ਦਾਨੀ ਹਾਂ ਮੈਂ ਪੂਜਾ ਕਰਦਾ ਹਾਂ ਮੈਂ ਤਰਪਣ ਕਰਦਾ ਹਾਂ ਕਿਉਂ ਬੰਧਨਾ ਕੀ ਪੈ ਗਿਆ ਕਰਤਾ ਭੁਗਤਾ ਗੁਣੇ ਦਿਆਂ ਚ
ਮੈਂ ਮਿਲੀ ਹੈ ਇਹ ਜੁਗਤਾ
ਇਸ ਜੁਗਤੀ ਨਾਲ ਵੀ ਇਹ ਗੁਰਸਿੱਖ ਮਿਲਿਆ ਨੀ ਜਾਂਦਾ ਵਾਹਿਗੁਰੂ ਦੇ ਨਾਲ
ਯੋਗ ਸਿੱਧ ਆਸਣ ਚੌਰਾ
ਇਹ ਸਤਿਗੁਰੂ ਯੋਗ ਸਾਧ ਕੇ ਮੈਂ ਵੇਖਿਆ ਯੋਗ ਸਾਧ ਕੇ ਸਿੱਧ ਦੀ ਪਦਵੀ ਪਾਈ 84 ਆਸਣ ਵੀ ਲਾਣੇ ਸਿੱਖ ਲਏ
ਇਹ ਧੀ ਕਰ ਰਹੇ
ਇਹ ਵੀ ਸਤਿਗੁਰੂ ਮੈਂ ਕਰਕੇ ਰਹਿ ਚੁੱਕਾ ਹਾਂ ਇਹ ਹੋਏ ਪੂਰੇ ਮੈਨੂੰ ਕਾਮਯਾਬੀ ਨੀ ਹੋਈ ਹੈ ਬੀਬੀ ਬੱਚੇ ਨੂੰ ਬਾਹਰ ਲੈ ਜਾ ਥੋੜੀ ਜਿਹੀ ਮਿਹਨਤ
ਵੱਡੀ ਆਰ ਜਾ ਫਿਰ ਜਨਮ
ਵੱਡੀ ਉਮਰ ਹੋ ਜਾਂਦੀ ਹੈ ਯੋਗ ਸਾਧਨੇ ਕਰਕੇ ਲੰਮੀ ਉਮਰ ਹੋ ਜਾਂਦੀ ਹੈ ਉਮਰ ਲੰਮੀ ਕਰਕੇ ਫਿਰ ਮੁੜ ਕੇ ਦੇਹ ਦਾ ਚੰਮਦਾ ਹੀ ਪਿਆ ਰਹਿੰਦਾ ਇਸ ਕਰਕੇ 84 ਦੇ ਫੇਰੇ ਚ ਫਿਰਦਾ ਰਹਿੰਦਾ ਤੇ ਜੰਮਦਾ ਹੀ ਰਹਿੰਦਾ ਹੈ
ਹਰ ਤਿਉ ਸੰਗ ਨਾ ਗਏ
ਹਰੀ ਦਾ ਸਾਥ ਨੀ ਗ੍ਰਹਿਣ ਕਰਦਾ ਦੇਹ ਦਾ ਹੀ ਸਾਥ ਚੰਮਦਾ ਹੀ ਮੋਹ ਹੁੰਦਾ ਬਾਹਲੀ ਲੰਮੀ ਆਜੂ ਕਰਕੇ ਸਰੀਰ ਚ ਹੀ ਪੈਂਦਾ ਰਹਿੰਦਾ ਕਦੇ ਹਰੀ ਦੇ ਸੰਗਤ ਨੂੰ ਗ੍ਰਹਿਣ ਨੀ ਕਰਦਾ ਹੈ
ਰਾਜ ਲੀਲਾ ਰਾਜਨ ਕੀ ਰਚਨਾ
ਯੋਗ ਸਾਧਨ ਕੀਤੇ ਅਸ਼ਟੰਗ ਹਨ ਯੋਗ ਦੇ ਜਿਸ ਵਿੱਚ ਆਸਣ ਪ੍ਰਾਣਾਯਾਮ ਅਤੇ ਪ੍ਰਤਿਆਹਾਰ ਇਸੇ ਪ੍ਰਕਾਰ ਯਾਮ ਨੇਮ ਆਸਣ ਪ੍ਰਾਣਾਯਾਮ ਪ੍ਰਤਿਆਹਾਰ ਧਾਰਨ ਧਿਆਨ ਸਮਾਧ ਆਦਿਕ ਇਹ ਯੋਗ ਦੇ ਅੰਗ ਆਸਣ ਦੁਆਰਾ ਯੋਗ ਆਦਿ ਕੀਤਾ ਯੋਗ ਕਰਕੇ ਵੀ ਸਿੱਧ ਬਣ ਗਿਆ ਸਿੱਧ ਆਸਣ ਜੋ ਹੈ ਪੈਰ ਦੇ ਅੰਗੂਠੇ ਸਿੱਧ ਆਸਣ ਐਡੀ ਮੂਲ ਦੁਆਲੇ ਨੂੰ ਖੱਬੀ ਲਾ ਲੈਣੀ ਸੱਜੀ ਜਲੰਧਰ ਬੰਦ ਲਾ ਕੇ ਇਉਂ ਧਰਤੀ ਵੱਲ ਧਿਆਨ ਲਾ ਕੇ ਬੈਠ ਜਾਣਾ ਇਹਦੇ ਨਾਲ ਸਿੱਧ ਆਸਣ ਹੈ ਸਿੱਧਾਂ ਦੇ ਆਸਣ 84 ਲਾ ਕੇ ਸਿੱਖ ਨੇ
ਕਰ ਰਹੇ ਆ
ਇਹ ਵੀ ਕਰ ਕਰਕੇ ਰਹਿ ਚੁੱਕਾ ਹਾਰ ਗਿਆ ਸੱਚੇ
ਵੱਡੀ ਹਾਰ ਜਾ ਫਿਰ ਜਨਮ
ਇਹਨਾਂ ਦਾ ਫਲ ਹੋਇਆ ਵੱਡੀ ਉਮਰ ਹੋ ਗਈ ਵੱਡੀ ਉਮਰ ਕੇ ਮੁੜ ਕੇ ਦੇਹ ਦਾ ਹੀ ਮੋਹ ਫੁਰਦਾ ਰਿਹਾ ਬਾਰ ਬਾਰ ਜਨਮਦਾ ਹੀ ਰਿਹਾ
ਹਰ ਕਿਉਂ ਸੰਗ ਨਾ ਗਹਿਆ
ਹਰੀ ਦਾ ਸਾਸ ਨੀ ਗ੍ਰਹਿਣ ਕੀਤਾ ਦੇਹ ਦਾ ਹੀ ਸਾਸ ਗ੍ਰਹਿਣ ਕੀਤਾ ਲੰਮੀ ਉਮਰ ਵਧਾਉਣ ਵਿੱਚ ਹੀ ਰਿਹਾ ਜਿਸ ਪ੍ਰਕਾਰ ਗੁਰੂ 6ਵੇਂ 10ਵੇਂ ਪਾਤਸ਼ਾਹ ਜੀ ਦੇ ਪਾਸ ਸਰਾਂ ਨਗਰ ਵਿੱਚ ਇੱਕ ਯੋਗੀ ਸੀ 5000 ਵਰਾ ਤੇ 6 ਵੀਹਾਂ ਵਰੇ ਦੀ ਉਮਰ ਸੀ ਉਸ ਨੂੰ ਗੁਰੂ ਸਾਹਿਬ ਜੀ ਨੂੰ ਮਿਲਿਆ ਸਤਿਗੁਰੂ ਸਾਹਿਬ ਜੀ ਜਦੋਂ ਉੱਤਰ ਆ ਰਹੇ ਸੀ ਇੱਥੇ ਸਰਾਂ ਚ ਉਸ ਵੇਲੇ ਉਸ ਨੇ ਆਪਦੇ ਚੇਲਿਆਂ ਨੂੰ ਪੁੱਛਿਆ ਵੀ ਇਹ ਘੋੜਿਆਂ ਦਾ ਹਿਣਕਣ ਦੀ ਆਵਾਜ਼ ਆਉਂਦੀ ਹੈ ਕੌਣ ਹੈ ਉਹਨਾਂ ਨੇ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੇਲਿਆਂ ਨੇ ਕਿਹਾ ਆਏ ਹੈ ਸਿੱਖ ਵੀ ਫਿਰਦੇ ਉਹਦੇ ਕੋਲ ਚਲੇ ਗਏ ਜਿਸ ਵਕਤ ਪੁੱਛਿਆ ਕਿ ਕਿੰਨੀ ਕੁ ਉਮਰ ਦੇ ਹੈ ਕਹਿਣ ਲੱਗੇ 40 ਤੋਂ ਹੇਠਾਂ ਮਾਰਾ ਦੀ ਉਮਰ ਇੰਨੀ ਕੁ ਉਮਰ ਦੇ ਹਨ ਇਹ ਸੁਣ ਕਰਕੇ 30 ਤੋਂ ਉੱਪਰ ਹੈ ਕਹਿਣ ਲੱਗਾ ਛੋਟੀ ਜਿਹੀ ਉਮਰ ਹੈ ਸਾਧਨਾ ਨੀ ਕੋਈ ਕੀਤੀ ਹੋਣੀ ਇਉਂ ਜਦੋਂ ਕਿਹਾ ਤੇ ਸਾਧ ਸਿੱਖ ਵੀ ਸਹਾਰ ਨਾ ਸਕੇ ਉਹ ਮਹਾਰਾਜ ਸਾਹਿਬ ਕੋਲੇ ਆ ਕੇ ਕਹਿਣ ਲੱਗੇ ਮਹਾਰਾਜ ਇਸ ਤਰ੍ਹਾਂ ਸਾਧ ਕਹਿੰਦਾ ਮਹਾਰਾਜ ਕਹਿੰਦੇ ਭਾਈ ਉਹਨੂੰ ਲੰਮੀ ਉਮਰ ਦਾ ਮਾਣ ਹੈ ਮਹਾਰਾਜ ਕਿੰਨੀ ਉਮਰ ਹੈ ਕਹਿੰਦੇ 5000 ਵਰਾ ਤੇ 6 ਵੀਹਾਂ ਵਰੇ ਦੀ ਉਮਰ ਹੈ ਉਹਦੀ ਇਹ ਸੁਣ ਕੇ ਸਾਧਾਂ ਨੂੰ ਵੀ ਯਾਦ ਦੱਸਿਆ ਕਹਿੰਦੇ ਬਾਬਾ ਕੀ ਮਾਣ ਕਰਦਾ ਗੁਰੂ ਸਾਹਿਬ ਦਾ ਅੰਤਰਜਾਮੀ ਤੂੰ ਛੋਟੀ ਉਮਰ ਦੱਸਦਾ ਉਹਨਾਂ ਦੀ ਚੱਲ ਦਰਸ਼ਨ ਕਰ ਫਿਰ ਸਾਹ ਡੰਗੋਰੀ ਜੀ ਫੜ ਕੇ ਮਹਾਰਾਜ ਦੇ ਕੋਲੇ ਆ ਗਿਆ ਹਜੂਰ ਹੈ ਰਾਹ ਦਾ ਪਾਠ ਕਰ ਰਹੇ ਸੀ ਮਹਾਰਾਜ ਨੇ ਇਸ਼ਾਰੇ ਨਾਲ ਸਾਧ ਨੂੰ ਬਿਠਾ ਲਿਆ ਰਹਿ ਰਾਹ ਦੇ ਭੋਗ ਪੈਣ ਤੋਂ ਬਾਅਦ ਸੰਤ ਨੂੰ ਪੁੱਛਿਆ ਆਓ ਬਾਬਾ ਜੀ ਕਹਿਣ ਲੱਗਾ ਮਹਾਰਾਜ ਤੁਸੀਂ ਤੁਹਾਡੀ ਉਮਰ ਛੋਟੀ ਜੀ ਹੈ ਇੰਨੀ ਸਮਝ ਕਿਉਂ ਹੈ ਆਪ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਇਹ ਤਾਂ ਕਰਤਾਰ ਦੀ ਦਾਤ ਹੈ ਤੈਨੂੰ ਲੰਮੀ ਉਮਰ ਦਾ ਮਾਣ ਹੈ ਮਹਾਰਾਜ ਕਹਿਣ ਲੱਗੇ ਉਸ ਵੇਲੇ ਫਿਰ ਗੁਰੂ ਸਾਹਿਬ ਤੋਂ ਗੁਰਮਤਿ ਧਾਰਨ ਕਰਕੇ ਆਪਣੇ ਮਾਣ ਛੱਡ ਕੇ ਨਿਹਾਲ ਹੋਇਆ ਸੀ ਮੁਕਤ ਹੋਇਆ ਸੀ ਕਿਉਂ ਗੁਰੂ ਸਾਹਿਬ ਜੀ ਨੇ ਕਿਹਾ ਤੈਨੂੰ ਲੰਮੀ ਉਮਰ ਦਾ ਮਾਣ ਹੈ ਤਾਂ ਆਪਦੀ ਇੱਛਾ ਨੂੰ ਨਿਸ਼ਚਿਤ ਕਰੇ ਨਵਾਂ ਸਰੂਪ ਧਾਰ ਲੈਂਦੇ ਹਾਂ। ਇਹ ਉੱਤਰ ਦਿੱਤਾ ਸੀ ਮਹਾਰਾਜ ਜੀ ਨੇ, ਹੁਣ ਸਾਡਾ ਦਸਵਾਂ ਸਰੂਪ ਇਹ ਬਚਨ ਕੀਤੇ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਜੋਗੀਆਂ ਨੂੰ ਉਹ ਲੰਮੀ ਉਮਰ ਤਾਂ ਹੋ ਜਾਂਦੀ ਹੈ, ਮੁੜ ਮੁੜ ਕੇ ਦੇਹ ਵਿੱਚ ਹੀ ਫਿਰ ਜੰਮਦੇ ਰਹਿੰਦੇ ਹਨ।
ਸੰਗ ਨਾ ਕਹੇ
ਹਰੀ ਦਾ ਜਿਹੜਾ ਸਾਧ ਗ੍ਰਹਿਣ ਕਰਨਾ ਸੀ, ਦੇਹ ਮਾਨ ਛੱਡ ਕੇ, ਕਾਰਨ ਸੂਖਮ ਸਦੂਲ ਛੱਡ ਕੇ ਉਹ ਨਾ ਗ੍ਰਹਿਣ ਕੀਤਾ, ਦੇਹਾਂ ਦੀ ਸੰਗਤ ਨੂੰ ਗ੍ਰਹਿਣ ਕਰਦੇ ਰਹੇ।
ਰਾਜ ਲੀਲਾ ਰਾਜਨ ਕੀ ਰਚਨਾ,
ਯੋਗ ਦੇ ਬਲ ਕਰਕੇ ਪ੍ਰਤਾਪ ਵਾਲੇ ਰਾਜੇ ਬਣ ਗਏ ਦੂਸਰੇ ਜਨਮ ਵਿੱਚ। ਫਿਰ ਰਾਜੇ ਬਣ ਕੇ ਰਾਜਿਆਂ ਲੀਲਾ ਸ਼ਿਕਾਰ ਗਾਹਾਂ ਚ ਸ਼ਿਕਾਰ ਹੀ ਖੇਲਦੇ ਰਹਿਣਾ ਹਰ ਵਕਤ, ਅਤੇ ਰਾਜਿਆਂ ਦੀ ਰਚਨਾ ਚ ਆਪਦੀ ਰਿਆਸਤੀ ਬਣਾਉਂਦੇ ਰਹਿਣਾ, ਦੂਏ ਨੂੰ ਦਬਾ ਦਵਾ ਕੇ ਦੁਸ਼ਮਣਾਂ ਨੂੰ ਆਪ ਕਬਜ਼ੇ ਕਰਦੇ ਰਹਿਣਾ, ਜਿਵੇਂ ਚੀਨ ਤੇ ਥੋੜੇ ਦਿਨਾਂ ਚ ਕਰਕੇ ਵਿਖਾਉਂਦਾ ਸੀ। ਇਸ ਪ੍ਰਕਾਰ ਰਾਜਿਆਂ ਦੀ ਰਚਨਾ ਚ ਲੱਗੇ ਰਹਿਣਾ,
ਹੁਕਮ
ਆਪ ਦਾ ਹੁਕਮ ਫਿਰ ਫੜਨ ਤੋਂ ਰਹਿਤ ਕਰ ਛੱਡਣਾ ਕਿ ਮੁੜੇ ਨਾ ਮੇਰਾ ਹੁਕਮ, ਹੰਕਾਰ ਚ ਹੁਕਮ ਕਰਕੇ
ਸੋਹਣੀ ਚੰਦਨ
ਚੋਆ ਰਾਜਾ ਬਣ ਕੇ ਸੇਜਾਂ ਪ੍ਰਾਪਤ ਹੋ ਜਾਣੀਆਂ, ਸੋਹਣੀਆਂ ਇਸਤਰੀਆਂ ਹੋ ਜਾਣੀਆਂ, ਚੰਦਨ ਚੁਆ ਕੇ ਅਤੇ ਫਲੇਲ ਆਦਿਕ ਲਾ ਲੈਣੇ
ਨਰਕ ਘੋਰ ਦਾ ਦੁਆਰਾ।
ਮਹਾਰਾਜ ਕਹਿੰਦੇ ਸੁਖ ਵੀ ਇਹਦਾ ਘੋਰ ਭਿਆਨਕ ਨਰਕ ਦਾ ਬੂਹਾ ਖੋਲਿਆ ਉਸ ਪੁਰਖ ਨੇ ਜਿਹੜਾ ਭੋਗਾਂ ਵਿੱਚ ਫਸਿਆ ਹੋਇਆ ਹੈ।
ਹਰ ਕੀਰਤ ਸਾਧ ਸੰਗਤ ਹੈ,
ਮੁਕਤ ਕਿਵੇਂ ਹੋਵੇ? ਮਹਾਰਾਜ ਕਹਿੰਦੇ ਨੇ ਹੇ ਗੁਰਸਿੱਖੋ ਸੁਣੋ,
ਹਰ ਕੀਰਤ ਸਾਧ ਸੰਗਤ ਹੈ,
ਜਿਹੜੀ ਹਰੀ ਦੀ ਕੀਰਤ ਨੂੰ ਭਗਤੀ ਹੈ ਤੇ ਸਾਧ ਸੰਗਤ ਹੈ।
ਫਿਰ ਕਰਮਨ ਕੈ ਕਰਮ,
ਹਰੀ ਦੀ ਕੀਰਤ ਨੂੰ ਭਗਤੀ ਸਾਧ ਸੰਗਤ ਚ ਹੁੰਦੀ ਹੈ, ਸੰਗਤ ਚ ਮਿਲ ਕਰਕੇ ਜਿਹੜਾ ਪਰਮੇਸ਼ਰ ਦੀ ਕੀਰਤ ਨੂੰ ਭਗਤੀ ਕਰਦਾ ਹੈ।
ਫਿਰ ਕਰਮਨ ਕੈ ਕਰਮ,
ਜਿੰਨੀਆਂ ਕਮਾਈਆਂ ਪਿੱਛੇ ਦੱਸੀਆਂ ਨਾ ਸਾਰੀਆਂ ਸ਼ਬਦ ਚ, ਇਹ ਸਾਰੀਆਂ ਕਮਾਈਆਂ ਸਿਰੋਮਣੀ ਕਰਮਾਂ ਦਾ, ਇਹ ਸਿਰੋਮਣੀ ਉੱਤੋਂ ਕਰਮ ਪੂਰਵ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਕਹੋ ਨਾਨਕ ਤਿਸ ਭਇਓ ਪ੍ਰਾਪਤ,
ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਇਹ ਪਰਮੇਸ਼ਰ ਦਾ ਕੀਰਤਨ ਤੇ ਸਾਧ ਸੰਗਤ ਪ੍ਰਾਪਤ ਹੋਈ ਹੈ।
ਇਸ ਪੂਰਵ ਲਿਖੇ ਕਾ ਲਹਿਣਾ,
ਉਹਨਾਂ ਦੇ ਪੂਰਵਲੇ ਕਰਮ ਨਿਸ਼ਕਾਮ ਕਰਮ ਕੀਤੇ ਹੋਏ ਹੈ, ਉਹਨਾਂ ਦੇ ਲਹਿਣਾ ਭਾਗ ਮੱਥੇ ਤੇ ਲਿਖੇ ਹੋਏ ਹੈ, ਉਹਨਾਂ ਨੇ ਲਹਿਣਾ ਲਹਿਣਾ ਕੀਤਾ ਹੈ।
ਫਿਰ ਉਹ ਸੇਵਕ ਇਹ ਰੰਗ ਮਾਤਾ,
ਇਹ ਵਾਹਿਗੁਰੂ ਅਸੀਂ ਤਾਂ ਤੇਰਾ ਸੇਵਕ ਜੋ ਹਾਂ ਮੈਂ ਇਸ ਪ੍ਰੇਮ ਕੀਰਤਨ ਦੇ ਰੰਗ ਚ ਮਸਤ ਹੋਏ ਅਸੀਂ।
ਭਇਓ ਕਿਰਪਾਲ ਦੀਨ ਦੁੱਖ ਭੰਜਨ,
ਮਹਾਰਾਜ ਆਪ ਗਰੀਬਾਂ ਦੇ ਦੁੱਖਾਂ ਨੂੰ ਮੇਟਣ ਵਾਲੇ ਸਾਡੇ ਤੇ ਕਿਰਪਾਲੂ ਹੋਏ ਹੋ।
ਹਰ ਹਰ ਕੀਰਤਨ ਇਹੋ ਮਨ ਰਾਤਾ,
ਹਰ ਹਰ ਪਰਮੇਸ਼ਰ ਆਪ ਦੇ ਕੀਰਤਨ ਸਾਡਾ ਮਨ ਰੰਗਿਆ ਗਿਆ ਹੈ। ਇਸ ਪ੍ਰਕਾਰ ਮਹਾਰਾਜ ਹਰ ਵਕਤ ਤੇਰੇ ਕੀਰਤਨ ਚ ਸਾਡਾ ਮਨ ਰੰਗਿਆ ਗਿਆ ਹੈ, ਰੰਗਿਆ ਰਹੇ ਅਸੀਂ, ਕਿਰਪਾ ਕਰੋ ਸਾਡੇ ਤੇ। ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਮ ਦੇ ਕੀਰਤਨ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਸਾਰੇ ਸਾਧਨ ਜਿੰਨੇ ਹੈ ਇਹ ਜਨਮ ਦਾ ਕਾਰਨ ਬਣੇ ਰਹਿੰਦੇ ਹਨ, ਮੁਕਤ ਨਹੀਂ ਕੋਈ ਦਿੰਦਾ, ਕੇਵਲ ਪਰਮੇਸ਼ਰ ਦਾ ਨਾਮ ਹੈ ਜੋ ਚੌਹਾਂ ਯੁੱਗਾਂ ਦੇ ਵਿਛੜਿਆਂ ਨੂੰ ਮੇਲ ਕੇ ਕਲਿਆਣ ਦੇ ਦੇਣ ਵਾਲਾ। ਇਸ ਮਹਾਰਾਜ ਤੇਰੇ ਨਾਮ ਦੀ ਕੀਰਤਨ ਵਿੱਚ ਅਸੀਂ ਰੰਗੇ ਰਹਿੰਦੇ ਹਾਂ, ਇਹ ਆਪ ਨੂੰ ਕਿਰਪਾ ਦ੍ਰਿਸ਼ਟੀ ਕੀਤੀ ਹੈ ਸਾਡੇ ਤੇ। ਇਹ ਅਸ਼ਟਪਦੀ ਰਚਣੀ ਸੀ, ਅੱਠਾਂ ਪੌੜੀਆਂ ਰਚ ਕੇ ਉੱਤਰ ਦੇਣਾ ਸੀ ਮਗਰੋਂ, ਇਸ ਕਰਕੇ ਰਹਾਉ ਦੂਜਾ ਰਚਿਆ ਹੈ, ਕਿਉਂ ਉਤਰਤਾ ਕਿਉਂ ਅਸ਼ਟਪਦੀਆਂ ਮਹਾਰਾਜ ਉੱਥੇ ਸੰਪੂਰਨ ਕੀਤੀਆਂ ਸੁਰਸ ਦੀਆਂ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।